ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰਿਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਐਸੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇੱਕ ਮਾਘ 1645 ਸੰਮਤ ਬਿਕਰਮੀ ਨੂੰ ਨੀਂਹ ਪੱਥਰ ਰੱਖਿਆ ਗਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜਗ ਨਹੀਂ ਭਾਉਂਦਾ, ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚ ਫੇਰ ਤਿਉਂ ਘਬਰਾਉਂਦਾ, ਟੁੱਟੀ ਡੋਰ ਜੇ ਦੁਆਰ ਤੇਰੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋਂ ਮੁੜ ਧਾਵਦਾ, ਕੀ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ੋਂ ਉਤਰਿਆ ਆਣ ਰਸੀਆ ਬਚਾਵਦਾ। ਦਾਸ ਨੇ ਵੀ ਇੱਕ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਹੈ, ਅੱਠੇ ਪੈਰ ਹੀ ਭਜਨ ਹੈ ਚੱਲਦਾ, ਅੱਠੇ ਪੈਰ ਹੀ ਲੰਗਰ ਹੈ, ਸਾਰੇ ਜਗ ਤੋਂ ਸ਼ਾਨ ਨਿਰਾਲੀ ਸੋਹਣਾ ਇਹ ਹਰਿਮੰਦਰ ਹੈ। ਦੋ ਤਰ੍ਹਾਂ ਦੀ ਵਿਚਾਰ ਗੁਰੂ ਪਿਆਰੀ ਸਾਧ ਸੰਗਤ ਜੀ ਆਉਂਦੀ ਹੈ। ਇੱਕ ਵਿਦਵਾਨ ਸ਼੍ਰੇਣੀ ਇਹ ਮੰਨਦੀ ਹੈ, ਜੋ ਆਦਿ ਕਾਲ ਤੋਂ ਪੁਰਾਤਨ ਰਹੁ ਰੀਤੀ ਚੱਲੀ ਆ ਰਹੀ ਹੈ, ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਰੱਖੀ। ਦੂਸਰੀ ਵਿਚਾਰ ਚੱਲਦੀ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਆਪਣੇ ਆਤਮਕ ਮਿੱਤਰ ਸਾਈਂ ਮੀਆਂ ਮੀਰ ਜੀ ਦੇ ਪਾਸੋਂ ਰਖਵਾਈ। ਇਤਿਹਾਸ ਦੇ ਵਿੱਚ ਕਿ ਉਹ ਇੱਕ ਕੋਈ ਸਧਾਰਨ ਅੜਚਣ ਨਹੀਂ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅੜਚਣਾਂ ਆਉਂਦੀਆਂ ਹਨ। ਜਦ ਇਸ ਤਰ੍ਹਾਂ ਦੀ ਵਿਚਾਰ ਆਵੇ, ਇਸ ਤਰ੍ਹਾਂ ਦੀ ਅੜਚਣ ਆਵੇ, ਸਾਡੇ ਵੱਡ ਵਡੇਰਿਆਂ ਨੇ ਮਹਾਂਪੁਰਖਾਂ ਨੇ ਇੱਕ ਰਸਤਾ ਕੱਢਿਆ ਹੈ। ਉਹ ਆਖਦੇ ਹਨ ਕਿ ਇਸ ਤਰ੍ਹਾਂ ਦੀ ਜਦ ਵਿਚਾਰ ਆਵੇ ਫਿਰ ਉਹਦੇ ਵਿੱਚ ਉਲਝਣਾ ਨਹੀਂ ਚਾਹੀਦਾ ਹੈ, ਬਹਿਸਣਾ ਨਹੀਂ ਚਾਹੀਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਗੁਰਸਿੱਖਾਂ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਇਹ ਬਚਨ ਕੀਤੇ ਸਨ ਕਿ ਚਾਰ ਪ੍ਰਕਾਰ ਦੀ ਚਰਚਾ ਹੁੰਦੀ ਹੈ, ਇੱਕ ਵਾਦ, ਦੂਸਰੀ ਹੇਤ, ਤੀਸਰੀ ਜਲਪ ਤੇ ਚੌਥੀ ਵਿਤੰਡਾ। ਸਿੱਖ ਨੇ ਦੋ ਤਰ੍ਹਾਂ ਦੀ ਚਰਚਾ ਕਰਨੀ ਹੈ, ਦੋ ਤਰ੍ਹਾਂ ਦੀ ਚਰਚਾ ਨਹੀਂ ਕਰਨੀ। ਇੱਕ ਸਿੱਖ ਨੇ ਗੱਲ ਆਖੀ, ਦੂਸਰੇ ਨੇ ਮੰਨ ਲਈ, ਇਹਨੂੰ ਵਾਦ ਆਖਿਆ ਜਾਂਦਾ ਹੈ। ਦੂਸਰਾ ਸਿੱਖ ਆਵੇ ਵੀ ਨਹੀਂ, ਗੁਰਮੁਖਾ ਇੰਜ ਵੀ ਹੋ ਸਕਦਾ ਹੈ, ਉਹਦੀ ਗੱਲ ਨੂੰ ਵੀ ਥੋੜ੍ਹਾ ਬਲ ਦੇ ਦੇਣਾ, ਇਹਨੂੰ ਹੇਤ ਆਖਦੇ ਹਨ। ਕਿਉਂਕਿ ਕਿਸੇ ਦੀ ਦਲੀਲ ਨੂੰ, ਕਿਸੇ ਦੀ ਵਿਚਾਰ ਨੂੰ ਆਸਾਨੀ ਦੇ ਨਾਲ ਕੱਟਿਆ ਨਹੀਂ ਜਾ ਸਕਦਾ। ਤੀਸਰੇ ਹੁੰਦੇ ਹਨ ਕਿ ਆਪਣੀ ਗੱਲ ਦਾ ਮੰਡਣ ਕਰਨਾ, ਦੂਸਰੇ ਦੀ ਗੱਲ ਦਾ ਖੰਡਨ ਕਰਨਾ, ਉਹਨੂੰ ਜਲਪ ਆਖ ਦਿੰਦੇ ਹਨ ਵੀ ਮੈਂ ਜੋ ਕਹਿ ਰਿਹਾ ਉਹ 16 ਆਨੇ ਹੀ ਸੱਚ ਹੈ, ਦੂਸਰੇ ਦਾ 16 ਆਨੇ ਹੀ ਝੂਠ ਹੈ। ਚੌਥੀ ਹੁੰਦੀ ਹੈ ਕਿ ਆਪਣੀ ਗੱਲ ਦਾ ਖੰਡਨ, ਆਪਣੀ ਗੱਲ ਦੇ ਆਪਣੇ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਹੈ, ਬਸ ਦੂਸਰੇ ਦੀ ਗੱਲ ਦਾ ਹੀ ਖੰਡਨ ਕਰੀ ਜਾਣਾ ਹੈ, ਉਹਨੂੰ ਵੀ ਤੰਡਾ ਆਖ ਦਿੰਦੇ ਹਨ। ਇਸ ਕਰਕੇ ਸਾਡੇ ਵੱਡ ਵਡੇਰਿਆਂ ਨੇ, ਮਹਾਂਪੁਰਖਾਂ ਨੇ, ਵਿਦਵਾਨਾਂ ਨੇ ਇੱਕ ਰਸਤਾ ਕੱਢਿਆ ਹੈ ਕਿ ਜਦ ਇਸ ਤਰ੍ਹਾਂ ਵੀ ਦੀ ਵਿਚਾਰ ਆਵੇ ਉਹਦੇ ਵਿੱਚੋਂ ਫਿਰ ਸਾਰ ਕੱਢ ਲੈਣਾ ਚਾਹੀਦਾ ਹੈ, ਤਾਤਪਰਜ ਕੱਢ ਲੈਣਾ ਚਾਹੀਦਾ ਹੈ, ਲੜਨਾ ਨਹੀਂ ਚਾਹੀਦਾ, ਉਲਝਣਾ ਨਹੀਂ ਚਾਹੀਦਾ ਹੈ। ਤੋ ਸਾਰ ਇਹ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਆਪ ਅਕਾਲ ਪੁਰਖ ਦਾ ਪ੍ਰਤੱਖ ਸਰੂਪ ਹਨ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਾਈ ਮੀਆਂ ਮੀਰ ਵੀ ਕੋਈ ਸਧਾਰਨ ਨਹੀਂ ਹਨ, ਮਹਾਨ ਭਗਤ ਭਜਨ ਬੰਦਗੀ ਵਾਲੇ ਹਨ, ਮਹਾਨ ਸੰਤ ਹਨ, ਉਹਨਾਂ ਦਾ ਵੀ ਸਤਿਕਾਰ ਹੈ। ਇਹ ਗੁਰੂ ਪਿਆਰੀ ਸਾਧ ਸੰਗਤ ਜੀ ਤਾਤਪਰਜ ਹੈ। ਸੋ ਅੱਜ ਦੇ ਦਿਨ ਇੱਕ ਮਾਘ ਵਾਲੇ ਦਿਨ, ਦੂਸਰਾ ਕਈ ਵਾਰੀ ਤਰੀਕਾਂ ਦਾ ਵੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਚੱਲ ਪੈਂਦੀ ਹੈ, ਪਿੱਛੇ ਵਿਚਾਰ ਚੱਲਦੀ ਰਹੀ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਸਾਲ ਵਿੱਚ 2 ਵਾਰੀ ਆ ਗਏ, ਜਦਕਿ ਇਹ ਵੀ ਬਿਲਕੁਲ ਗਲਤ ਗੱਲ ਹੈ। ਸਾਧ ਸੰਗਤ ਜੀ 2 ਵਾਰੀ ਨਹੀਂ ਆਉਂਦੇ ਹਨ, 1 ਵਾਰੀ ਹੀ ਆਉਂਦਾ ਹੈ। ਸਾਨੂੰ ਵਿਚਾਰਨ ਦੀ ਲੋੜ ਹੈ। ਉਹ ਇਹ ਗੱਲ ਕਿ ਜੇ ਦੇਸੀ ਮਹੀਨਿਆਂ ਦੇ ਨਾਲ ਚੱਲੀਏ ਨਾ, ਫਿਰ ਸਾਧ ਸੰਗਤ ਜੀ ਭਾਵੇਂ ਜਿਹੜੇ ਮਰਜ਼ੀ ਦੇਸੀ ਮਹੀਨੇ ਦੀ ਗਿਣਤੀ ਕਰ ਲਈ ਜਾਵੇ, ਸਾਲਾਂ ਦੀ ਗਿਣਤੀ ਕਰ ਲਈ ਜਾਵੇ, ਇੱਕ ਦੇਸੀ ਸਾਲ ਦੇ ਵਿੱਚ 1 ਵਾਰੀ ਹੀ ਆਵੇਗਾ, 2 ਵਾਰੀ ਨਹੀਂ ਆਉਂਦਾ ਹੈ। ਸੋ ਇਹ ਵੱਡੇ ਪੱਧਰ ਦੀਆਂ ਗੱਲਾਂ ਹਨ, ਕੌਮੀ ਗੱਲਾਂ ਹਨ। ਦਾਸ ਨੇ ਇੱਕ ਨਿਮਾਣੀ ਕੋਸ਼ਿਸ਼ ਕੀਤੀ ਹੈ ਸੰਗਤ ਦੇ ਵਿੱਚ ਰੱਖਣ ਦੀ। ਦੂਸਰਾ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੋ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸਤਿਗੁਰਾਂ ਨੇ 40 ਸਿੰਘਾਂ ਨੂੰ 40 ਮੁਕਤੀਆਂ ਦਾ ਵਰਦਾਨ ਦਿੱਤਾ, ਜੋ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਹੋਈ, ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਆਪਣੇ ਮੁਬਾਰਕ ਚਰਨ ਪਾਏ। ਜਿਹੜੇ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਜੰਗਾਂ ਯੁੱਧਾਂ ਦੇ ਵਿੱਚ ਬਿਦਾਵਾ ਲਿਖ ਕੇ ਦੇ ਆਏ ਸਨ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਪਾਤਸ਼ਾਹ ਜੀ ਦੇ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਅਸਲ ਵਿੱਚ ਸਾਹਿਬ ਨੂੰ ਕੋਈ ਸੰਕਟ ਨਹੀਂ ਪੈਂਦਾ ਹੈ, ਇਸ ਤਰ੍ਹਾਂ ਦੀ ਲੀਲਾ ਰਚੀ ਜਾਂਦੀ ਹੈ ਕਿ ਜਦ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਕਲਿਆਣ ਕਰਨੀ ਹੁੰਦੀ ਹੈ ਨਾ, ਭਲਾ ਕਰਨਾ ਹੁੰਦਾ ਹੈ, ਫਿਰ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਆ ਜਾਂਦੀਆਂ ਹਨ। ਸਤਿਗੁਰੂ ਜੀ ਤਾਂ ਐਸੇ ਹਨ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਪ੍ਰੇਮੀਆਂ ਨੂੰ ਵੀ ਜੋਤੀ ਜੋਤ ਸਮਾਉਣ ਦੇ ਵਿੱਚੋਂ ਬਾਅਦ ਵਿੱਚ ਵੀ ਕੱਢ ਲਿਆਉਂਦੇ ਹਨ। ਸਾਹਿਬ ਨੂੰ ਕਿਹੜੀ ਗੱਲ ਦਾ ਸੰਕਟ ਪੈਣਾ ਹੈ? ਇਹ ਮਹਾਰਾਜ ਦੇ ਚੋਜ ਹਨ, ਚੋਜੀ ਪ੍ਰੀਤਮ ਦੇ। ਤੋ ਜਿਸ ਵਕਤ ਮਹਾਰਾਜ ਜੀ ਨੇ ਸ੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਏ, ਜਿਹੜੇ ਬਿਦਾਵਾ ਲਿਖ ਕੇ ਦੇ ਕਰ ਆਏ ਸਨ, ਜ਼ਿਆਦਾਤਰ ਮਾਝੇ ਦੇ ਇਲਾਕੇ ਦੇ ਸਨ। ਜਦ ਆਪਣੇ ਘਰਾਂ ਦੇ ਵਿੱਚ ਗਏ, ਪਰਿਵਾਰਾਂ ਨੇ, ਬੀਬੀਆਂ ਨੇ ਇਹਨਾਂ ਦੇ ਨਾਲ ਸਹੀ ਢੰਗ ਦੇ ਨਾਲ ਗੱਲ ਨਾ ਕੀਤੀ, ਆਖਿਆ ਕਿ ਤੁਸੀਂ ਬਹੁਤ ਗਲਤ ਕਰਮ ਕਰਕੇ ਆਏ ਹੋ, ਜੋ ਸਤਿਗੁਰਾਂ ਦਾ ਸਾਥ ਛੱਡ ਕੇ ਆਏ ਹੋ। ਇਹਨਾਂ ਦੇ ਮਨ ਨੂੰ ਟੁੰਬਿਆ। ਇੱਕ ਤਾਂ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਦੇ ਹੇਠ, ਦੂਸਰੇ ਝਬਾਲ ਦੇ ਰਹਿਣ ਵਾਲੇ ਮਾਤਾ ਭਾਗੋ ਜੀ, ਇਹ ਸਾਰਾ ਜਥਾ ਜਿਹੜਾ ਹੈ ਸਾਧ ਸੰਗਤ ਜੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਦਾ ਹੈ। ਔਰ ਜਿਹੜੀਆਂ ਦਿੱਲੀ, ਲਾਹੌਰ ਅਤੇ ਸਰਹੰਦ ਤੋਂ ਫੌਜਾਂ ਆਈਆਂ ਸਨ ਚੜ੍ਹ ਕੇ, ਉਹਨਾਂ ਦੇ ਨਾਲ ਫਿਰ ਇਹਨਾਂ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਜੰਗ ਦੇ ਮੈਦਾਨ ਦੇ ਵਿੱਚ। ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਸਿੰਘ ਸਨ, ਉਹ ਵੀ ਫਿਰ ਜੰਗ ਦੇ ਮੈਦਾਨ ਦੇ ਵਿੱਚ ਸ਼ਾਮਲ ਹੋ ਗਏ। ਜਦ ਪਤਾ ਚੱਲਿਆ ਵੀ ਗੁਰੂ ਕੇ ਸਿੰਘ ਫੌਜਾਂ ਦੇ ਨਾਲ, ਦੁਸ਼ਮਣ ਦੇ ਨਾਲ ਲੜ ਰਹੇ ਹਨ, ਉੱਧਰ ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਟਿੱਬੀ ਸਾਹਿਬ ਵਾਲੇ ਅਸਥਾਨ ਤੋਂ ਤੀਰਾਂ ਦੀ ਬਾਰਿਸ਼ ਕਰਦੇ ਰਹੇ। 40 ਸਿੰਘ ਸ਼ਹੀਦ ਹੋਏ ਔਰ ਸਾਧ ਸੰਗਤ ਜੀ ਉਸ ਵਕਤ ਮਹਾਰਾਜ ਫਿਰ ਇੱਕ ਇੱਕ ਸਿੰਘ ਦੇ ਕੋਲ ਜਾਂਦੇ ਹਨ, ਇਹ ਮੇਰਾ 5,000, ਇਹ ਮੇਰਾ 10,000, ਇਹ ਮੇਰਾ 20,000, ਇਹਦੀ 4 ਕੁੰਟਾਂ ਤੇ ਸਰਦਾਰੀ। ਜਿੰਨਾ ਜਿੰਨਾ ਕੋਈ ਅੱਗੇ ਵੱਧ ਕੇ ਲੜਿਆ, ਤਿਵੇਂ ਤਿਵੇਂ ਮਹਾਰਾਜ ਜੀ ਨੇ ਸਿੰਘਾਂ ਨੂੰ ਵਰਦਾਨ ਦਿੱਤੇ। ਔਰ ਭਾਈ ਮਹਾਂ ਸਿੰਘ ਜੀ ਅਜੇ ਸਰੀਰ ਦੇ ਵਿੱਚੋਂ ਰੂਹ ਨਿਕਲੀ ਨਹੀਂ ਸੀ, ਉਹਨਾਂ ਦੇ ਪਾਸ ਜਿਸ ਵਕਤ ਗਏ, ਬਚਨ ਕੀਤਾ ਕਿ ਜੋ ਕੁਝ ਮੰਗਣਾ ਹੈ ਮੰਗ ਲਓ। ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਅਦੇ ਵਸਤੂ ਨਹੀਂ ਜਿਹੜੀ ਨਹੀਂ ਮਿਲ ਸਕਦੀ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਵੀ ਐਸਾ ਘਰ ਹੈ ਜਿੱਥੇ ਕਲਪ ਬ੍ਰਿਸ਼ ਦੇ ਲੱਖਾਂ ਹੀ ਬਾਗ ਲੱਗੇ ਹੋਏ ਹਨ, ਕਾਮ ਤੇਨ ਗਊਆਂ ਦੇ ਵਗ ਹਜ਼ਾਰਾਂ ਹੀ ਤੁਰੇ ਫਿਰਦੇ ਹਨ, ਐਸਾ ਘਰ ਹੈ, ਤੁਸੀਂ ਮੰਗ ਲਓ। ਪਰ ਭਾਈ ਮਹਾਂ ਸਿੰਘ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਰਾਜ ਨਾ ਚਾਹੋਂ, ਮੁਕਤ ਨਾ ਚਾਹੋਂ, ਮਨ ਪ੍ਰੀਤ ਚਰਨ ਕਮਲਾਰੇ, ਕਿ ਮਹਾਰਾਜ ਕੁਝ ਨਹੀਂ ਚਾਹੀਦਾ ਹੈ, ਬਸ ਤੁਹਾਡੇ ਅਖੀਰਲੇ ਸਮੇਂ ਦਰਸ਼ਨ ਹੋ ਗਏ, ਹੋਰ ਕੀ ਚਾਹੀਦਾ ਹੈ। ਜਿਹਨੇ ਗੁਰੂ ਨੂੰ ਮੰਗ ਲਿਆ ਉਹਦੇ ਹੋਰ ਪਿੱਛੇ ਕੀ ਰਹਿ ਗਿਆ। ਸਭ ਕੁਝ ਮੰਗ ਲਿਆ ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਮੇਰੇ ਹੱਥ ਇਸ ਦੁਆ ਕੇ ਬਾਅਦ। ਜਿਹਨੇ ਮਾਲਕ ਨੂੰ ਹੀ ਮੰਗ ਲਿਆ ਉਹਨੇ ਹੋਰ ਕੀ ਮੰਗਣ ਵਾਲਾ ਰਹਿ ਗਿਆ। ਪਰ ਮਹਾਰਾਜ ਆਖਦੇ ਹਨ ਵੀ ਨਹੀਂ, ਅਸੀਂ ਅੱਜ ਕੁਝ ਦੇਣਾ ਚਾਹੁੰਦੇ ਹਾਂ। ਫਿਰ ਭਾਈ ਮਹਾਂ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਉਹ ਜਿਹੜਾ ਬਿਦਾਵੇ ਵਾਲਾ ਕਾਗਜ਼ ਹੈ ਨਾ, ਉਹ ਪਾੜ ਦਿਓ। ਜਿਹੜੀ ਤੁਹਾਡੇ ਨਾਲੋਂ ਟੁੱਟ ਗਈ ਸੀ ਨਾ, ਉਹ ਟੁੱਟੀ ਨੂੰ ਗੰਢ ਲਓ। ਪਿੱਛੇ ਫਲੈਕਸ ਬੋਰਡ ਤੇ ਵੀ ਲਿਖਿਆ ਹੈ ਨਾ, ਟੁੱਟੀ ਗੰਢਣ ਹਾਰ ਗੋਪਾਲ। ਤਾਂ ਸਾਧ ਸੰਗਤ ਜੀ ਉਸ ਵਕਤ ਫਿਰ, ਕਿਉਂਕਿ ਆਪਾਂ ਇਤਿਹਾਸ ਦੇ ਦਰਸ਼ਨ ਕਰੀਏ, ਇੰਨੇ ਇੰਨੇ ਜੰਗ ਯੁੱਧ ਹੋਏ, ਸਿੰਘ ਸ਼ਹੀਦ ਹੋਏ, ਸਰਸਾ ਨਦੀ ਦੇ ਕਿਨਾਰੇ ਤੇ ਚਮਕੌਰ ਸਾਹਿਬ ਦੀ ਗੜੀ ਵਿੱਚ ਇਹੋ ਇਹੋ ਜਿਹੀਆਂ ਪਰਿਸਥਿਤੀਆਂ ਆਈਆਂ, ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਕਾਗਜ਼ ਨਹੀਂ ਗਵਾਇਆ ਵਿਦਾਵੇ ਵਾਲਾ। ਪਤਾ ਸੀ ਕਿ ਸਿੱਖਾਂ ਨੇ ਆਉਣਾ ਹੈ ਮੁੜ ਕੇ, ਕਿੱਥੇ ਜਾ ਸਕਦਾ ਹੈ? ਗੁਰੂ ਤੋਂ ਬਗੈਰ ਸਿੱਖ ਦੀ ਕਿੱਥੇ ਗਤੀ ਹੈ, ਕਿੱਥੇ ਕਲਿਆਣ ਹੈ? ਗੁਰੂ ਦੇ ਚਰਨਾਂ ਦੇ ਵਿੱਚ ਆਉਣਾ ਹੀ ਪੈਂਦਾ ਹੈ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਉਹ ਆਪਣੇ ਕਮਰ ਕੱਸੇ ਦੇ ਵਿੱਚੋਂ ਜਿਹੜਾ ਕਾਗਜ਼ ਸੀ ਵਿਦਾਵੇ ਵਾਲਾ ਕੱਢ ਕੇ ਟੁਕੜੇ ਟੁਕੜੇ ਕਰ ਦਿੱਤਾ। ਸਾਧ ਸੰਗਤ ਜੀ, ਉਹ ਜਿਹੜੇ ਵਿਦਾਵੀਏ ਸਿੰਘ ਸਨ ਉਹਨਾਂ ਨੂੰ ਮਹਾਰਾਜ ਨੇ ਫਿਰ ਚਰਨਾਂ ਦੇ ਨਾਲ ਜੋੜ ਲਿਆ। ਇਹ ਬਹੁਤ ਵੱਡਾ ਸਾਧ ਸੰਗਤ ਜੀ ਇਤਿਹਾਸ ਹੈ। ਕਈ ਵਾਰੀ ਇਹ ਵਿਚਾਰ ਚੱਲ ਪੈਂਦੀ ਹੈ ਵੀ ਮਹਾਰਾਜ ਨੇ ਮਾਝੇ ਦੀ ਟੁੱਟੀ ਗੰਢੀ ਹੈ, ਜਦਕਿ ਇਹ ਵੀ ਵਿਚਾਰ ਸਹੀ ਨਹੀਂ। ਇਹ ਗੱਲ ਠੀਕ ਹੈ ਵੀ ਬਹੁਤ ਸਾਰੇ ਸਿੰਘ ਮਾਝੇ ਦੇ ਸਨ, ਪਰ ਉਹਨਾਂ ਦੇ ਵਿੱਚ ਹੋਰ ਇਲਾਕਿਆਂ ਦੇ ਵੀ ਸਿੰਘ ਸਨ। ਇਸ ਕਰਕੇ ਸਾਧ ਸੰਗਤ ਜੀ ਜਿਹੜੇ ਬੇਦਾਵਾ ਲਿਖ ਕੇ ਦੇ ਆਏ ਸਨ ਉਹਨਾਂ ਦੀ ਟੁੱਟੀ ਗੰਢੀ ਹੈ। ਸੋ ਮਹਾਰਾਜ ਨੇ ਪਰਉਪਕਾਰ ਕੀਤਾ, ਕਿਉਂਕਿ ਇੱਕ ਦਾ ਫਲ ਸਾਰਿਆਂ ਨੂੰ ਨਹੀਂ ਭੁਗਤਣਾ ਪੈਂਦਾ। ਕਲਯੁੱਗ ਦਾ ਸਮਾਂ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਸਤਯੁਗ ਦੇ ਵਿੱਚ ਇੱਕ ਗਲਤੀ ਕਰਦਾ ਸੀ ਸਾਰਾ ਦੇਸ਼ ਹੀ ਪੀੜਿਤ ਹੁੰਦਾ ਸੀ, ਤ੍ਰੇਤੇ ਵਿੱਚ ਹੋਰ, ਦੁਆਪਰ ਦੇ ਵਿੱਚ ਹੋਰ, ਪਰ ਕਲਯੁੱਗ ਦੇ ਵਿੱਚ ਐਸਾ ਨਹੀਂ ਹੈ। ਕਿਉਂਕਿ ਜੇਕਰ ਝਾਤ ਮਾਰੀ ਜਾਵੇ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਤਾਰੂ ਸਿੰਘ ਜੀ, ਧੰਨ ਬਾਬਾ ਤਾਰਾ ਸਿੰਘ ਜੀ, ਵੱਡੇ ਵੱਡੇ ਸੂਰਮੇ ਮਾਝੇ ਦੇ ਹੀ ਹੋਏ ਹਨ। ਇਸ ਕਰਕੇ ਮਾਝੇ ਦੀ ਇਕੱਲੀ ਗੱਲ ਨਹੀਂ ਹੈ, ਇੰਨੀ ਗੱਲ ਹੀ ਕਹਿਣੀ ਚਾਹੀਦੀ ਹੈ ਵੀ ਜਿਹੜੇ ਬਿਦਾਵਾ ਲਿਖ ਕੇ ਦੇ ਆਏ ਸਨ ਉਹਨਾਂ ਦੀ ਟੁੱਟੀ ਗੰਢੀ ਮਹਾਰਾਜ ਨੇ। ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨੈ ਕੀ ਵਡਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ। ਉਹਨਾਂ ਸਾਰੇ 40 ਸਿੰਘਾਂ ਦੇ ਚਰਨਾਂ ਦੇ ਵਿੱਚ ਸਾਡੀ ਕੋਟਾਨ ਕੋਟ ਪ੍ਰਣਾਮ ਹੈ। ਸਤਿਗੁਰੂ ਜੀ ਕਿਰਪਾ ਕਰਨ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਉਸ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਧਨਾਸਰੀ ਰਾਗ ਵਿੱਚ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਜੀਓ ਤਪਤ ਹੈ ਬਾਰੋ ਬਾਰ।
ਮਹਾਂਪੁਰਖ ਇਸ ਸ਼ਬਦ ਦੀ ਵੀ ਉਥਾਨਕਾ ਦੱਸਿਆ ਕਰਦੇ ਹਨ। ਪਾਕਿਸਤਾਨ ਦੇ ਵਿੱਚ ਅਸਥਾਨ ਹੈ, ਨਨਕਾਣਾ ਸਾਹਿਬ ਉਹਦਾ ਨਾਮ ਹੈ, ਕਿਉਂਕਿ ਇਸ ਨਾਮ ਦੇ ਉੱਪਰ ਹੋਰ ਵੀ ਬਹੁਤ ਸਾਰੇ ਅਸਥਾਨ ਹਨ। ਇੱਕ ਤਾਂ ਜਿਹੜਾ ਸਾਡਾ ਮੇਨ ਅਸਥਾਨ ਹੈ ਮਹਾਰਾਜ ਦਾ ਪ੍ਰਕਾਸ਼ ਅਸਥਾਨ, ਹੋਰ ਵੀ ਅਸਥਾਨ ਹਨ। ਮਿੰਟ ਗੁੰਮਰੀ ਜ਼ਿਲ੍ਹੇ ਦੇ ਵਿੱਚ ਦੀਪਾਲਪੁਰ ਪਿੰਡ ਹੈ, ਜਿੱਥੇ ਸਾਧ ਸੰਗਤ ਜੀ ਇੱਕ ਨੂਰੇ ਨਾਮ ਦਾ ਕੋਹੜੀ ਜਿਹੜਾ ਘਰ ਦਿਆਂ ਨੇ ਪਰਿਵਾਰ ਵਾਲਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਹੋਇਆ ਸੀ, ਸਰੀਰ ਕੋਹੜ ਦੇ ਨਾਲ ਪੀੜਿਤ, ਉਹ ਫਿਰ ਪਰਮੇਸ਼ਰ ਦੇ ਅੱਗੇ ਅਰਦਾਸਾਂ ਕਰਦਾ ਹੈ, ਬੇਨਤੀਆਂ ਕਰਦਾ ਹੈ ਕਿ ਹੇ ਪਰਮੇਸ਼ਰ, ਹੁਣ ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ। ਉਹਦੀ ਅਰਦਾਸ ਮਾਲਕ ਦੇ ਦਰ ਤੇ ਪ੍ਰਵਾਨ ਚੜੀ, ਕਿਉਂਕਿ ਦੋ ਬਿਰਧ ਹਨ, ਇੱਕ ਤਾਂ ਹੈ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਭਗਤੀ ਕਰਨ ਵਾਲਿਆਂ ਦੇ ਨਾਲ ਪਿਆਰ ਕਰਦਾ ਹੈ, ਦੂਸਰਾ ਉਹਦਾ ਬਿਰਦ ਹੈ ਜਿਹੜਾ ਕੋਈ ਪਤਤ ਹੈ ਨਾ ਉਹ ਵੀ ਜੇਕਰ ਅਰਦਾਸ ਕਰੇ ਤਾਂ ਉਹਦੇ ਵੀ ਲਾਜ ਰੱਖਦਾ ਹੈ, ਉਹਦੀ ਵੀ ਬੌੜੀ ਕਰਦਾ ਹੈ। ਇੱਕ ਦਾ ਥੋੜ੍ਹੀ ਹੈ ਪਰਮੇਸ਼ਰ, ਸਾਰਿਆਂ ਦਾ ਸਾਂਝਾ ਹੈ। ਅਖੀਰ ਵਿੱਚ ਸ਼ਬਦ ਆਵੇਗਾ ਨਾਨਕ ਸਾਚਾ ਸਰਬਦਾਤਾਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਭਗਤ ਵਸ਼ਲ ਸੁਨ ਹੋ ਤਹੋ ਨਿਰਾਸ਼ ਰਿਹਾ ਮਹਾਰਾਜ। ਜਦ ਮੈਂ ਸੁਣਦਾ ਹਾਂ ਕਿ ਤੂੰ ਭਗਤ ਵਸ਼ਲ ਹੈ, ਭਗਤੀ ਵਾਲਿਆਂ ਦੇ ਨਾਲ ਪਿਆਰ ਕਰਦਾ ਹੈ, ਮੈਂ ਨਿਰਾਸ਼ ਹੋ ਜਾਂਦਾ ਵੀ ਮੇਰੇ ਜੀਵਨ ਵਿੱਚ ਤਾਂ ਕੋਈ ਭਗਤੀ ਹੈ ਨਹੀਂ। ਕਹਿੰਦੇ ਜਦ ਮੈਂ ਦੂਸਰਾ ਬਿਰਧ ਸੁਣਦਾ ਹੈ ਨਾ, ਪਤਤ ਪਾਵਨ ਸੁਨ ਆਸਾ ਉਰਧਾਰ ਹੋ, ਕਿ ਤੂੰ ਪਤਤਾਂ ਨੂੰ ਪਾਵਨ ਵੀ ਕਰ ਦੇਣਾ ਹੈ ਜਦ ਮੇਰ ਦੇ ਘਰ ਦੇ ਵਿੱਚ ਆ ਜਾਵੇਂ। ਜੋ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਕਹਿੰਦੇ ਹੇ ਵਾਹਿਗੁਰੂ ਜੀ, ਜੇ ਮੈਂ ਪਾਪ ਨਾ ਕਰਦਾ, ਤੂੰ ਪਾਪਾਂ ਦਾ ਨਾਸ਼ ਨਾ ਕਰਦਾ ਮੇਰਿਆਂ ਦਾ, ਤੈਨੂੰ ਪਤਤ ਪਾਵਨ ਕਿਸਨੇ ਕਹਿਣਾ ਸੀ, ਤਾਂ ਹੀ ਤੇਰਾ ਨਾਮ ਪਿਆ ਹੈ। ਭਗਤ ਵਸ਼ਲ ਸੁਨ ਹੋ ਤਹੋ ਨਿਰਾਸ਼ ਰਿਹਾ, ਪਤਤ ਪਾਵਨ ਸੁਨ ਆਸਾ ਉਰਧਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੇ ਦਿਆਲ ਸੁਨ ਭੈ ਭਰਮਟਾਰ ਹੋ। ਜਦ ਮੈਂ ਬਿਰਧ ਸੁਣਦਾ ਹਾਂ ਵੀ ਅੰਤਰ ਜਾਮੀ, ਪੂਰਾ ਅਕਸਰਾ ਲਾ ਲੈਂਦਾ ਹੈ ਮੇਰਾ ਤੂੰ, ਮੇਰੇ ਵਿੱਚ ਕੀ ਹੈ, ਕਿਹੜੇ ਕਿਹੜੇ ਐਬ ਹਨ, ਫਿਰ ਮੈਂ ਕੰਬ ਜਾਂਦਾ ਹਾਂ, ਡਰ ਜਾਂਦਾ ਹਾਂ। ਪਰ ਜਦ ਸੁਣਦਾ ਹਾਂ ਵੀ ਦੀਨਾਂ ਦੇ ਉੱਪਰ ਤੂੰ ਦਇਆ ਵੀ ਕਰਦੇ ਨਾ, ਫਿਰ ਕਹਿੰਦੇ ਮੈਨੂੰ ਹੌਸਲਾ ਹੋ ਜਾਂਦਾ ਹੈ। ਜਲਦਰ ਸੰਗਮ ਕੈ ਅਫਲ ਸਿੰਬਲ ਦਰੁਮ, ਚੰਦਨ ਸੁਗੰਧ ਸੰਬੰਧ ਮਲਗਾਰ ਹਾਂ, ਆਪਣੀ ਕਰਨੀ ਕਰ ਨਰਕ ਨਾ ਪਾਵੋ ਠੌਰ, ਤੁਮਰੇ ਬਿਰਧ ਕਰ ਆਸਰੋ ਸਮਾਰ। ਲਿਖ ਕਤੈ ਨ ਛੂਟੀਐ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਸ ਤਰ੍ਹਾਂ ਬੇਨਤੀਆਂ ਕਰਦਾ ਹੈ ਸਾਧ ਸੰਗਤ ਜੀ ਨੂਰਾ ਕੋੜੀ ਪਰਮੇਸ਼ਰ ਦੇ ਅੱਗੇ ਕਿ ਹੇ ਪਰਮੇਸ਼ਰ ਮੇਰੀ ਬੌੜੀ ਕਰੋ। ਉਹਦੀ ਪੁਕਾਰ ਸੁਣੀ ਜਾਂਦੀ ਹੈ, ਧੰਨ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਦੀ ਝੌਂਪੜੀ ਦੇ ਵਿੱਚ ਜਾਂਦੇ ਹਨ। ਔਰ ਇਹ ਸ਼ਬਦ ਜਿਹੜਾ ਹੈ ਭਾਈ ਮਰਦਾਨਾ ਜੀ ਨੂੰ ਆਖਦੇ ਹਨ ਵੀ ਰਬਾਬ ਵਜਾਓ ਬਈ ਬਾਣੀ ਆਈ ਹੈ। ਫਿਰ ਮਹਾਰਾਜ ਨੇ ਧਨਾਸਰੀ ਮਹੱਲਾ ਪਹਿਲਾ ਇਹ ਸ਼ਬਦ ਉਚਾਰਨ ਕੀਤਾ, ਜੀਉ ਤਪਤ ਹੈ ਬਾਰੋ ਬਾਵ, ਭਾਵ ਕਿ ਮਨੁੱਖ ਦਾ ਜਿਹੜਾ ਜੀਵ ਹੈ ਇਹ ਜਿਹੜੀ ਸਾਡੀ ਜਿੰਦ ਹੈ, ਬਾਰ ਬਾਰ ਔਗਣਾਂ ਦੇ ਵਿੱਚ ਵਿਕਾਰਾਂ ਦੇ ਵਿੱਚ ਪਾਪਾਂ ਦੇ ਵਿੱਚ ਫਸ ਕੇ ਤਪਦੀ ਹੈ, ਖਚਤ ਹੁੰਦੀ ਹੈ। ਬਹੁਤ ਸਾਰੇ ਵਿਕਾਰ ਔਗਣ ਜਿਹੜੇ ਹਨ ਇਹ ਵੱਧਦੇ ਹਨ।
ਤਪ ਤਪ ਖਪੈ ਬਹੁਤ ਬੇਕਾਰ,
ਫਿਰ ਵਿਕਾਰਾਂ ਦੇ ਵਿੱਚ ਔਗਣਾਂ ਦੇ ਵਿੱਚ ਤਪ ਤਪ ਕੇ ਫਿਰ ਇਹ ਸਾਡੀ ਜਿਹੜੀ ਜਿੰਦ ਹੈ ਇਹ ਖਪਦੀ ਹੈ, ਇੱਕ ਤਪਣਾ ਹੁੰਦਾ ਹੈ ਇੱਕ ਖਪਣਾ ਹੁੰਦਾ ਹੈ। ਤਪਣ ਤੋਂ ਭਾਵ ਵੀ ਔਗਣਾਂ ਦੇ ਵਿੱਚ ਲੱਗਣਾ, ਔਗਣਾਂ ਨੂੰ ਪ੍ਰਚੰਡ ਕਰਨਾ, ਔਗਣਾਂ ਨੂੰ ਵਧਾਉਣਾ। ਖਪਣ ਤੋਂ ਭਾਵ ਵੀ ਜਦੋਂ ਉਹਦਾ ਫਿਰ ਫਲ ਮਿਲਦਾ ਹੈ ਨਾ ਫਿਰ ਦੁਖੀ ਹੋਣਾ। ਸੁਤੰਤਰ ਹੈ ਨਾ ਮਨੁੱਖ, ਕੋਈ ਕੋਈ ਰੋਗ ਹੁੰਦੀ ਹੈ ਜਿਹਦੇ ਵਾਸਤੇ ਫਿਰ ਮਹਾਰਾਜ ਆਪ ਆ ਕੇ ਖਲੋ ਜਾਂਦੇ ਹਨ ਵੀ ਨਹੀਂ ਤੈਨੂੰ ਇੱਧਰ ਜਾਣ ਹੀ ਨਹੀਂ ਦੇਣਾ। ਗਲੇ ਗਾਤਰਾ ਤੇੜ ਕਸ਼ਹਿਰਾ, ਸ਼ਕਲੋਂ ਤਾਂ ਸਿੱਖ ਦਿਸਦਾ ਏ, ਹੋਸ਼ ਨਹੀਂ ਕਿ ਦਸ ਟਿਕਾਣੇ, ਦਸ ਓਏ ਚੇਲਾ ਕਿਸਦਾ ਏ। ਕਹਿੰਦੇ ਫਸਦੇ ਨੂੰ ਆਪਣੇ ਅੰਬਾਜੋਂ ਕਿਹੜਾ ਦਸ ਬਚਾ ਸਕਦਾ, ਦੇਖ ਕਿਹਾ ਗੁਰਾਂ ਨੇ ਭਲਿਆ ਲੋਕਾ ਤੂੰ ਨਹੀਂ ਇੱਧਰ ਜਾ ਸਕਦਾ। ਕੋਈ ਵਿਰਲਾ ਹੁੰਦਾ ਹੈ। ਆਪਾਂ ਕਹਿ ਤੇ ਦਿੰਦੇ ਹਾਂ ਵੀ ਭਾਈ ਜੋਗਾ ਸਿੰਘ ਵੇਸ਼ਵਾ ਦੇ ਦੁਆਰੇ 'ਤੇ ਚਲਿਆ ਗਿਆ, ਪਰ ਮੈਂ ਕਹਿੰਦਾ ਧੰਨ ਹੈ ਭਾਈ ਜੋਗਾ ਜਿਹਦੀ ਪਹਿਰੇਦਾਰੀ ਕਰਨ ਵਾਸਤੇ ਕਲਗੀਆਂ ਵਾਲਾ ਆ ਗਿਆ। ਉਸ ਤਰ੍ਹਾਂ ਮਨੁੱਖ ਸੁਤੰਤਰ ਹੈ, ਚੰਗੇ ਕਰਮ ਵੀ ਕਰ ਸਕਦਾ ਹੈ, ਮਾੜੇ ਵੀ ਕਰ ਸਕਦਾ, ਕੋਈ ਨਹੀਂ ਰੋਕਦਾ। ਪਰ ਜਿਹਦੇ ਨਾਲ ਬਹੁਤਾ ਹੀ ਪਿਆਰ ਹੁੰਦਾ ਹੈ ਨਾ, ਉਹਨੂੰ ਫਿਰ ਮਹਾਰਾਜ ਰੋਕ ਲੈਂਦੇ ਹਨ ਵੀ ਤੇਰਾ ਕੰਮ ਨਹੀਂ ਇੱਧਰ। ਸਾਧ ਸੰਗਤ ਜੀ, ਮਹਾਰਾਜ ਫਰਮਾਉਂਦੇ ਹਨ ਕਿ ਫਿਰ ਮਨੁੱਖ ਔਗਣਾਂ ਦੇ ਵਿੱਚ ਫਸ ਕੇ ਤਪ ਕੇ ਔਗਣਾਂ ਨੂੰ ਪ੍ਰਚੰਡ ਕਰਕੇ ਜਦ ਉਹਦਾ ਫਿਰ ਫਲ ਮਿਲਦਾ ਹੈ ਔਗਣਾਂ ਦਾ, ਫਿਰ ਖਪਦਾ ਹੈ, ਫਿਰ ਦੁਖੀ ਹੁੰਦਾ ਹੈ। ਕਹਿੰਦਾ ਵੀ ਮੈਨੂੰ ਬੜਾ ਦੁੱਖ ਮਿਲ ਰਿਹਾ ਹੈ। ਫਿਰ ਕਦੇ ਕਿਸੇ ਨੂੰ ਦੋਸ਼ ਲਾਉਂਦਾ ਹੈ, ਕਦੇ ਕਿਸੇ ਨੂੰ ਦੋਸ਼ ਲਾਉਂਦਾ ਹੈ। ਮਹਾਰਾਜ ਫਰਮਾਉਂਦੇ ਹਨ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬਹੁਤ ਭਾਰੀ ਫਿਰ ਕ੍ਰਿਝਦਾ ਹੈ, ਦੁਖੀ ਹੁੰਦਾ ਹੈ।
ਜੈ ਤਨ ਬਾਣੀ ਵਿਸਰ ਜਾਏ।
ਮਹਾਰਾਜ ਜੀ ਫਰਮਾਉਂਦੇ ਹਨ, ਜਿਸ ਸਰੀਰ ਦੇ ਵਿੱਚੋਂ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਭੁੱਲ ਜਾਂਦੀ ਹੈ, ਵਿਸਰ ਜਾਂਦੀ ਹੈ,
ਜਿਉਂ ਪੱਕਾ ਰੋਗੀ ਵਿਲ ਲਾਏ।
ਫਿਰ ਔਗਣਾਂ ਦੇ ਵਿੱਚ ਫਸ ਕੇ ਕਹਿੰਦੇ ਇਸ ਤਰ੍ਹਾਂ ਵਿਲਕਦਾ ਹੈ, ਇਸ ਤਰ੍ਹਾਂ ਦੁਖੀ ਹੁੰਦਾ ਹੈ, ਜਿਵੇਂ ਪੱਕੇ ਕੋਹੜ ਰੋਗ ਵਾਲਾ ਬੰਦਾ ਵਿਲਕਦਾ ਹੈ। ਕਿਉਂਕਿ ਕਿਸੇ ਸਮੇਂ ਦੇ ਵਿੱਚ ਇਹਨੂੰ ਅਸਾਧ ਰੋਗ ਮੰਨਿਆ ਗਿਆ ਸੀ ਵੀ ਇਹਦਾ ਕੋਈ ਇਲਾਜ ਹੀ ਨਹੀਂ। ਹੁਣ ਵੀ ਕੁਝ ਐਸੇ ਰੋਗ ਹਨ। ਦੂਸਰਾ, ਕੋਈ ਵੀ ਰੋਗ ਜਦ ਸੀਮਾ ਤੋਂ ਵੱਧ ਜਾਵੇ ਫਿਰ ਅਸਾਧ ਹੀ ਹੋ ਜਾਂਦਾ ਹੈ, ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ। ਜਿਵੇਂ ਅਸਾਧ ਰੋਗ ਵਾਲਾ ਬੰਦਾ ਵਿਲਕਦਾ ਹੈ, ਪਰਮੇਸ਼ਰ ਦੀ ਸਿਫਤ ਸਲਾਹ ਨੂੰ ਛੱਡ ਕੇ ਮਨੁੱਖ ਇਸ ਤਰ੍ਹਾਂ ਦੁਖੀ ਹੁੰਦਾ ਹੈ।
ਬਹੁਤਾ ਬੋਲਣ ਝੱਖਣ ਹੋਏ।
ਬਹੁਤਾ ਬੋਲਣਾ, ਵਿਅਰਥ ਬੋਲਣਾ ਹੀ ਹੈ, ਝੱਖ ਮਾਰਨੀ ਹੀ ਹੈ, ਜਿਹੜੇ ਗਿਲੇ ਸ਼ਿਕਵੇ ਕਰਨੇ ਹਨ। ਪਰਮੇਸ਼ਰ ਦੇ ਨਾਲ ਗਿਲੇ ਸ਼ਿਕਵੇ ਨਹੀਂ ਕੀਤੇ ਜਾ ਸਕਦੇ, ਇਹ ਵਿਅਰਥ ਹੀ ਬੋਲਣਾ ਹੈ, ਆਪਣੇ ਹੀ ਕਰਮਾਂ ਦਾ ਫਲ ਹੈ। ਹਾਂ, ਅਰਦਾਸ ਕੀਤੀ ਜਾ ਸਕਦੀ, ਮਹਾਰਾਜ ਭੁੱਲ ਗਏ ਹਾਂ, ਬਖਸ਼ ਲਓ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਫਿਰ ਮਹਾਰਾਜ ਗਲ ਨਾਲ ਲਾ ਲੈਂਦੇ ਹਨ। ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ।
ਬੋਲੇ ਜਾਣੇ ਸਭ ਸੋਏ।
ਬਿਨਾਂ ਵਿਅਰਥ ਬੋਲੇ ਤੋਂ, ਗਿਲੇ ਸ਼ਿਕਵਿਆਂ ਤੋਂ ਜਾਣਦਾ ਹੈ ਕਿ ਮਨੁੱਖ ਦੀ ਕਿੰਨੀ ਕੁ ਫਿਤਰਤ ਹੈ। ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾਉਂਦੇ ਹਨ,
ਜਿਨ ਕੰਨ ਕੀਤੇ ਅੱਖੀ ਨਾਕ।
ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ, ਕਿੰਨੀਆਂ ਪਰਮੇਸ਼ਰ ਨੇ ਅਨੰਤ ਦਾਤਾਂ ਦਿੱਤੀਆਂ ਹਨ। ਵਾਹਿਗੁਰੂ ਜੀ ਨੇ ਕਹਿੰਦੇ ਸਾਡੇ ਕੰਨ ਬਣਾਏ, ਸਾਡੀਆਂ ਅੱਖਾਂ ਬਣਾਈਆਂ, ਸਾਡੀ ਨਾਸਕਾ ਬਣਾਈ।
ਜਿਨ ਜਿਹਵਾ ਦਿੱਤੀ ਬੋਲੇ ਤਾਤ।
ਫਿਰ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਜ਼ਬਾਨ ਦਿੱਤੀ ਜਿਹੜੀ ਤਾੜ ਤਾੜ ਬੋਲਦੀ ਹੈ, ਇਹਦੇ ਨਾਲ ਜੇਕਰ ਭਜਨ ਕੀਤਾ ਜਾਵੇ ਤਾਂ ਭਲਾ ਹੋ ਜਾਵੇ।
ਜਿਨ ਮਨ ਰੱਖਿਆ ਅਗਨੀ ਪਾਏ।
ਫਿਰ ਜਿਸ ਜੀਵ ਨੂੰ, ਮਨੁੱਖ ਨੂੰ ਵਾਹਿਗੁਰੂ ਨੇ ਮਾਤਾ ਦੇ ਗਰਭ ਦੇ ਵਿੱਚ ਅਗਨੀ ਦੇ ਵਿੱਚ ਇਹਦੀ ਰੱਖਿਆ ਕੀਤੀ।
ਵਾਜੈ ਪਵਨ ਆਖੈ ਸਭ ਜਾਏ।
ਪ੍ਰਸੂਤਾ ਦੀ ਅਗਨੀ ਦੇ ਨਾਲ ਫਿਰ ਕਹਿੰਦੇ ਇਹਦਾ ਜਨਮ ਹੋਇਆ ਕਰਦਾ ਹੈ, ਪ੍ਰਸੂਤਾ ਦੀ ਹਵਾ ਦੇ ਨਾਲ। ਦੂਸਰਾ ਅਰਥ ਮਹਾਂਪੁਰਖ ਦੱਸਦੇ ਹਨ ਕਿ ਜਿਸ ਸਰੀਰ ਦੇ ਵਿੱਚ ਅਗਨੀ ਪਾ ਕੇ ਇਸ ਜੀਵ ਨੂੰ ਜਿੰਦ ਨੂੰ ਟਿਕਾਇਆ ਹੈ, ਕਿਉਂਕਿ ਸਰੀਰ ਦੇ ਵਿੱਚ ਅੱਗ ਨਾ ਹੋਵੇ, ਕਹਿੰਦੇ ਜੀ ਠੰਡਾ ਹੋ ਗਿਆ ਹੈ, ਜੀਵਨ ਖਤਮ ਹੋ ਗਿਆ ਹੈ, ਹੱਥ ਪੈਰ ਠਰ ਗਏ ਹਨ, ਅਗਨੀ ਪਾ ਕੇ ਫਿਰ ਇਹਦੀ ਵਾਹਿਗੁਰੂ ਨੇ ਰੱਖਿਆ ਕੀਤੀ ਹੈ। ਗਿਣੇ ਨਹੀਂ ਜਾ ਸਕਦੇ ਕਿੰਨੇ ਪਰਉਪਕਾਰ ਹਨ। ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦੇਹੁਰਾ ਕਰਿਆ। ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਔਰ ਜਿਨੇ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕੀਤੀ ਸਰੀਰ ਕਰਕੇ ਜੇਕਰ ਉਹਦੀ ਅਰਾਧਨਾ ਕਰੇ ਇੱਥੇ ਵੀ ਰੱਖਿਆ ਹੋਵੇ। ਮਨ ਮੇਰੇ ਕਹੋ ਹਰ ਨਾਮ ਕਾ ਓਲਾ ਤੁਝੇ ਨਾ ਲਾਗੇ ਤਾਤਾ ਚੋਲਾ। ਫਿਰ ਕਾਲਯੁਗ ਦੀਆਂ ਤਤੀਆਂ ਹਵਾ ਤੋਂ ਬਚ ਸਕਦਾ ਹੈ।
ਜੇਤਾ ਮੋਹ ਪ੍ਰੀਤ ਸਵਾਦ
ਜਿੰਨੇ ਵੀ ਸੰਸਾਰ ਵਿਚ ਮੋਹ ਪ੍ਰੀਤ ਸਵਾਦ ਆਦਿਕ ਹਨ
ਸਭਾ ਕਾਲਖ ਦਾਗਾ ਦਾ
ਇਹ ਸਾਰੇ ਕਹਿੰਦੇ ਸੀਮਾ ਤੋਂ ਵੱਧ ਕੇ ਜਿਹੜਾ ਮੋਹ ਆਦਿਕ ਹੈ ਸਾਰੇ ਕਾਲਖ ਹੀ ਦਾਗ ਹੀ ਪੈਦਾ ਕਰਨ ਦਾਗ ਲਾਉਣ ਵਾਲੇ ਹਨ।
ਦਾਗ ਦੋਸ ਮੋਹੇ ਚੱਲਿਆ ਲਾਏ
ਇਸ ਤਰ੍ਹਾਂ ਦੇ ਦਾਗ ਅਤੇ ਦੋਸ਼ ਲਾ ਕੇ ਮੂੰਹ ਦੇ ਉੱਪਰ ਇਹ ਜੀਵ ਪਰਲੋਕ ਦੇ ਵਿੱਚ ਜਾਂਦਾ ਹੈ। ਧਰਮ ਲਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ। ਕਹਿੰਦੇ ਇਸ ਤਰ੍ਹਾਂ ਦੇ ਦਾਗ ਦੋਸ਼ ਔਗਣਾਂ ਦੇ ਐਬਾਂ ਦੇ ਲਾ ਕੇ ਆਪਣੇ ਮੂੰਹ ਦੇ ਉੱਪਰ ਇਹ ਜੀਵ ਪਰਲੋਕ ਦੇ ਵਿੱਚ ਜਾਂਦਾ ਹੈ।
ਦਰ ਗਹ ਬੈਸਣ ਨਾਹੀ ਜਾਏ
ਇਸ ਤਰ੍ਹਾਂ ਦੇ ਦੋਸ਼ਾਂ ਵਾਲਿਆਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬੈਠਣ ਵਾਸਤੇ ਜਗ੍ਹਾ ਨਹੀਂ ਮਿਲਦੀ।
ਕਰਮ ਮਿਲੇ ਆਖਣ ਤੇਰਾ ਨਾਉ
ਕਰਮ ਤੋਂ ਭਾਵ ਕੇ ਬਖਸ਼ਿਸ਼ ਕਰਦਾ ਹੈ ਨਾ ਜਦ ਮਾਲਕ ਉਦੋਂ ਫਿਰ ਉਹਨੂੰ ਆਪਣਾ ਨਾਮ ਦਿੰਦਾ ਹੈ। ਇਹ ਮੇਹਰ ਦੇ ਨਾਲ ਮਿਲਦਾ ਹੈ। ਆਪ ਜਪਾਏ ਜਪੇ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਬਖਸ਼ਿਸ਼ ਦੇ ਨਾਲ ਨਾਮ ਦੀ ਦਾਤ ਮਿਲਦੀ ਹੈ।
ਜਿਤ ਲਗ ਤਾਰਣਾ ਹੋਰ ਨਹੀਂ ਥਾ
ਜਿਸ ਨਾਮ ਦੇ ਨਾਲ ਲੱਗ ਕੇ ਜੁੜ ਕੇ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਵਿਸ਼ੇ ਵਿਕਾਰਾਂ ਉਗਣਾਂ ਦੀਆਂ ਲਹਿਰਾਂ ਹਨ।
ਜੇ ਕੋ ਡੂਬੈ ਫਿਰ ਹੋਵੈ ਸਾਰ
ਪਰ ਮਹਾਰਾਜ ਜੀ ਅਖੀਰ ਦੇ ਵਿੱਚ ਫਰਮਾਉਂਦੇ ਹਨ ਜਿਹੜਾ ਔਗਣਾਂ ਦੀਆਂ ਲਹਿਰਾਂ ਦੇ ਵਿੱਚ ਡੁੱਬ ਵੀ ਜਾਂਦਾ ਹੈ ਜਿਹੜਾ ਡੁੱਬਦਾ ਹੋਇਆ ਵੀ ਫਿਰ ਪੁਕਾਰਾਂ ਕਰਦਾ ਹੈ ਅਰਦਾਸਾਂ ਕਰਦਾ ਹੈ ਮਹਾਰਾਜ ਮੈਂ ਡੁੱਬ ਗਿਆ ਫੜ ਲਓ ਬਾਂਹ ਮੇਰੀ ਕੱਢ ਲਓ ਬਾਹਰ। ਕਹਿੰਦੇ ਜਿਹੜਾ ਇਸ ਤਰ੍ਹਾਂ ਫਿਰ ਬੇਨਤੀਆਂ ਕਰਦਾ ਹੈ
ਨਾਨਕ ਸਾਚਾ ਸਰਬ ਦਾਤਾ
ਸੱਚਾ ਵਾਹਿਗੁਰੂ ਪਰਮੇਸ਼ਰ ਧੰਨ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਸਾਰਿਆਂ ਦਾ ਦਾਤਾ ਹੈ। ਭਗਤ ਵਸ਼ਲ ਵੀ ਹੈ ਪਤਤ ਪਾਵਨ ਵੀ ਹੈ ਜਿਵੇਂ ਦਾਸ ਨੇ ਆਰੰਭ ਦੇ ਵਿੱਚ ਬੇਨਤੀ ਕੀਤੀ ਹੈ। ਸੋ ਸਾਧ ਸੰਗਤ ਜੀ ਜਿਹੜਾ ਪਤਤ ਵੀ ਬੇਨਤੀਆਂ ਕਰਦਾ ਹੈ ਅਰਦਾਸਾਂ ਕਰਦਾ ਹੈ ਅਰਦਾਸ ਦੇ ਵਿੱਚ ਬਹੁਤ ਵੱਡਾ ਬਲ ਹੋਇਆ ਕਰਦਾ ਹੈ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਪਰ ਮੁਸ਼ਕਿਲ ਤੋਂ ਜੇ ਹੈ ਕਿ ਜੇ ਬੜੀ ਮੁਸ਼ਕਿਲ ਸੇ ਹੋਤੀ ਹੈ। ਜਿਨ੍ਹਾਂ ਨੂੰ ਅਰਦਾਸ ਕਰਨ ਦੀ ਜਾਚ ਆ ਗਈ ਫਿਰ ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ ਵਿਅਰਥ ਨਹੀਂ ਜਾਂਦੀ ਉਸੇ ਵਕਤ ਹੀ ਮਾਲਕ ਬੌੜੀ ਕਰਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਮਾਘ ਦੀ ਸੰਗਰਾਂਦ ਦਾ ਦਿਨ ਹੈ ਮਾਘ ਦਾ ਮਹੀਨਾ ਅੱਜ ਆਰੰਭ ਹੋਇਆ ਹੈ। ਆਓ ਜੋ ਵਿਚਾਰ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ ਜੁੜਨਾ ਕਰੀਏ ਜੀ।
ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਗੁਰਦੇਵ ਸਤਿਗੁਰੂ ਜੀ ਫਰਮਾਉਂਦੇ ਹਨ ਮਾਘ ਦੇ ਮਹੀਨੇ ਦੇ ਵਿੱਚ ਲੋਕ ਤੀਰਥਾਂ ਤੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੇ ਹਨ ਵੀ ਤੀਰਥਾਂ ਦੇ ਉੱਪਰ ਜਾਣਾ ਚਾਹੀਦਾ ਹੈ ਇਸ਼ਨਾਨ ਕਰਨਾ ਚਾਹੀਦਾ ਹੈ। ਕੋਈ ਇਲਾਹਾਬਾਦ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਆਪਣੀ ਆਪਣੀ ਕਿਸੇ ਦੀ ਮਾਨਿਅਤਾ ਹੈ। ਕਿਉਂਕਿ ਮਹਾਰਾਜ ਜੀ ਸਮਝਾਉਂਦੇ ਹਨ, ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਜਾਹਰ ਨਵੀ ਤਪੈ ਭਗੀਰ ਥਿਆਣੀ ਕੇਦਾਰ ਥਾਪਿਓ ਮਹਿਸਾਈ, ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ। ਵੀ ਤੀਰਥਾਂ ਦੀ ਮਹਿਮਾ ਮਹਾਂਪੁਰਖਾਂ ਕਰਕੇ ਹੁੰਦੀ ਹੈ। ਤੀਰਥ ਵੱਡਾ ਕਿ ਹਰ ਕਾ ਉਦਾਸ, ਕਬੀਰ ਸਾਹਿਬ ਜੀ ਵੀ ਫਰਮਾਉਂਦੇ ਹਨ, ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਭਾਵ ਕਿ ਤੀਰਥਾਂ ਦੀ ਮਹਿਮਾ ਬਣੀ ਸਤਪੁਰਸ਼ਾਂ ਕਰਕੇ, ਮਹਾਂਪੁਰਖਾਂ ਕਰਕੇ। ਗੰਗਾ ਜਮੁਨਾ ਗੋਦਾਵਰੀ ਸਰਸਵਤੀ ਤੇ ਉਦਮ ਕਰੇ ਧੂਰ, ਸਾਧੂ ਕੀ ਤਾਈ ਕਿਲਵਿਖ ਮੈਲ ਭਰੇ ਪਰੇ, ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸੋ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਧੂਆਂ ਦੀ ਸੰਗਤ, ਭਜਨ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ। ਧੂੜੀ ਕਰ ਇਸ਼ਨਾਨ, ਉਹਨਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਦੇਖੋ ਪ੍ਰਤੱਖ ਰੂਪ ਦੇ ਵਿੱਚ ਤਾਂ ਅਰਥ ਇਹੀ ਬਣਦੇ ਹਨ, ਦੂਸਰਾ ਅੰਤਰੀਵ ਰੂਪ ਦੇ ਵਿੱਚ ਜੋ ਅਰਥ ਹੈ ਵੀ ਮਹਾਂਪੁਰਖਾਂ ਦੀ ਸੰਗਤ ਨਿਮਰਤਾ ਦੇ ਨਾਲ ਕਰਨੀ ਚਾਹੀਦੀ ਹੈ, ਚਲਾਕੀਆਂ ਛੱਡ ਦੇਣੀਆਂ ਚਾਹੀਦੀਆਂ ਹਨ, ਚਤੁਰਾਈਆਂ ਛੱਡ ਦੇਣੀਆਂ ਚਾਹੀਦੀਆਂ, ਫਿਰ ਲਾਭ ਮਿਲਦਾ ਹੈ। ਜਦ ਕਾਣ ਹੁੰਦੀ ਹੈ ਨਾ, ਫਿਰ ਸੰਗਤ ਕਰਨ ਦਾ ਵੀ ਲਾਭ ਨਹੀਂ ਮਿਲਦਾ, ਇਹ ਅੰਤਰੀਵ ਭਾਵ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਆਖਦੇ ਹਨ, ਅਸੀਂ ਤੁਹਾਥੋਂ ਪ੍ਰਸੰਨ ਹੈ, ਮੰਗ ਲਓ ਜੋ ਮੰਗਣਾ ਹੈ। ਨਹੀਂ ਮਹਾਰਾਜ, ਤੁਸੀਂ ਮਿਲ ਗਏ, ਹੋਰ ਕੀ ਚਾਹੀਦਾ, ਨਹੀਂ ਅਸੀਂ ਦੇਣਾ ਹੈ। ਫਿਰ ਉਹ ਮੰਗਦੇ ਹਨ, ਕਹਿੰਦੇ ਖਾਕ ਕਦਮਸ, ਕਹਿੰਦੇ ਹੇ ਸਤਿਗੁਰੂ ਜੀ, ਜੇ ਤਰੁੱਠੇ ਹੋ ਨਾ, ਆਪਣੇ ਪਿਆਰਿਆਂ ਦੇ ਕਦਮਾਂ ਦੀ ਖਾਕ ਦੇ ਦਿਓ, ਚਰਨ ਧੂੜ ਦੇ ਦਿਓ। ਭਾਈ ਨੰਦ ਲਾਲ ਉਹਨੂੰ ਕੀ ਕਰੇਗਾ, ਕਹਿੰਦੇ ਰੋਸ਼ਨੀਏ ਦਿਲੇ ਕਰਦ, ਜਦੋਂ ਮੱਥੇ ਦੇ ਨਾਲ ਲਾਵਾਂਗਾ ਨਾ, ਮੇਰੇ ਹਿਰਦੇ ਦਾ ਸਾਰਾ ਹਨੇਰਾ ਚੁੱਕਿਆ ਜਾਵੇਗਾ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ। ਬੜਾ ਬਲ ਹੈ ਮਹਾਂਪੁਰਖਾਂ ਦੇ ਨਾਲ ਨਿਮਰਤਾ ਦੇ ਨਾਲ ਮਿਲਣ ਦਾ। ਸਾਰੀਆਂ ਚਤਰਾਈਆਂ ਛੱਡ ਦਿੱਤੀਆਂ ਜਾਣ, ਧੂੜੀ ਕਰ ਇਸ਼ਨਾਨ, ਪ੍ਰਤੱਖ ਧੂੜੀ ਦੀ ਵੀ ਮਹਿਮਾ ਹੈ। ਤੋ ਮਹਾਰਾਜ ਜੀ ਫਰਮਾਉਂਦੇ ਹਨ ਕਿ ਮਹਾਂਪੁਰਖਾਂ ਦੀ, ਸਾਧੂਆਂ ਦੀ, ਭਜਨ ਬੰਦਗੀ ਕਰਨ ਵਾਲਿਆਂ ਦੀ ਇਸ ਤਰ੍ਹਾਂ ਸੰਗਤ ਕਰਨੀ ਚਾਹੀਦੀ ਹੈ।
ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ।
ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ ਅਤੇ ਉਹਨੂੰ ਸੁਣ। ਤੀਸਰਾ ਮਹਾਰਾਜ ਜੀ ਫਰਮਾਉਂਦੇ ਹਨ, ਸਭਨਾ ਨੂੰ ਕਰ ਦਾਨ, ਫਿਰ ਨਾਮ ਦਾ ਦਾਨ ਕਰ। ਦਾਨਾ ਸਿਰ ਦਾਨ, ਨਾਮ ਦਾਨ, ਭਾਵੇਂ ਕੱਪੜੇ ਦਾ ਵੀ ਦਾਨ ਹੈ, ਧਨ ਦਾ ਵੀ ਦਾਨ ਹੈ, ਕਈ ਤਰ੍ਹਾਂ ਦੇ ਦਾਨ ਹਨ, ਪਰ ਨਾਮ ਦਾ ਦਾਨ ਤਾਂ ਨਾਮ ਜਪਣ ਵਾਲੇ ਹੀ ਕਰ ਸਕਦੇ ਹਨ। ਜਨਮ ਮਰਨ ਦੁਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਕੀ ਕਰਦੇ ਹਨ ਉਹ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ, ਜੀਵਨ ਦਾਨ ਦਿੰਦੇ ਹਨ। ਕਹਿੰਦੇ ਸਾਰਿਆਂ ਨੂੰ ਨਾਮ ਦਾ ਦਾਨ ਕਰ, ਨਾਮ ਦੀ ਪ੍ਰੇਰਣਾ ਕਰ, ਨਾਮ ਦੇ ਨਾਲ ਜੋੜ।
ਜਨਮ ਕਰਮ ਮਲ ਉਤਰ, ਮਨ ਤੇ ਜਾਏ ਗੁਮਾਨ।
ਜਨਮ ਜਨਮਾਤਰਾਂ ਦੇ ਬੁਰੇ ਕਰਮਾਂ ਦਾ ਜਿਹੜੀ ਮੈਲ ਲੱਗੀ ਹੋਈ ਹੈ ਉਹ ਉਤਰ ਜਾਵੇਗੀ ਨਾਮ ਦੀ ਬਰਕਤ ਦੇ ਨਾਲ। ਮਨ ਦੇ ਵਿੱਚੋਂ ਹੰਕਾਰ ਚਲਿਆ ਜਾਵੇਗਾ। ਬੜੀ ਵੱਡੀ ਬਰਕਤ ਹੈ ਨਾਮ ਦੇ ਵਿੱਚ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਪਰ ਜਪਣਾ ਹੈ ਬੜਾ ਔਖਾ। ਪੰਡਿਤ ਆਏ ਸਨ ਨਾ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ, ਮਹਾਰਾਜ ਸਾਡਾ ਸਤਿਕਾਰ ਨਹੀਂ ਹੁੰਦਾ। ਮਹਾਰਾਜ ਆਖਣ ਲੱਗੇ, ਥੋੜਾ ਸਮਾਂ ਬੈਠ ਕੇ ਨਾਮ ਜਪਿਆ ਕਰੋ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ। ਜਦ ਨਾਮ ਜਪਣ ਵਾਸਤੇ ਲਾ ਦਿੱਤਾ, ਥੋੜਾ ਸਮਾਂ ਜਪੇ, ਉੱਥੇ ਹੀ ਹੱਥ ਧਰ ਕੇ ਬੈਠ ਗਏ, ਮਹਾਰਾਜ ਸਾਡੇ ਵੱਸ ਦਾ ਕੰਮ ਨਹੀਂ, राहु केतु बैल हमारे, साढ़ सती हम खेती, पत्री हमारी वड्डी शिकार न मार लियावे छेती। लोकां नूं वहमां भरमां दे विच पा के लुटना सौखा है, नाम जपना औखा है। आखां जीवां विसरै मर जाओ, आखण औखा साचा नाम। क्योंकि रुचि नहीं बनती नाम दे विच, बाकी कमां दे विच तुरंत रुचि बन जाती है। पाप कर्म करिए तुरंत कनैक्शन जुड़ जाता है, रुचि बन जाती है। नाम दे विच परमेश्वर ने पहला रस नहीं पाया, पहला अलूणी सेल है, सहजे सहजे सलूणी हुंदी है, फिर एहो जी स्वादली बन जाती, फिर छड़ी नहीं जा सकती। इस करके महाराज जी फरमाउंदे हन, नाम जपण वालियां दे अंदरों हंकार निकल जांदा है।
काम क्रोध ना मोहिया, बिन सै लोभ सुआन।
जिहड़े भैड़े औगण हन काम क्रोध मोह आदिक, ਉਹ ਫਿਰ ਪ੍ਰਭਾਵਿਤ ਨਹੀਂ ਕਰਦੇ ਹਨ। ਨਾਮੀ ਪੁਰਸ਼ ਜਿਹੜੇ ਹਨ ਔਗਣ ਪਰੂਫ ਹੋ ਜਾਂਦੇ ਹਨ, ਜਿਵੇਂ ਵਾਟਰ ਪਰੂਫ ਹੁੰਦਾ ਹੈ, ਫਾਇਰ ਪਰੂਫ ਹੁੰਦਾ ਹੈ, ਅੱਗ ਦੇ ਵਿੱਚ ਵੜ ਜਾਂਦੇ ਹਨ, ਉਹਨਾਂ 'ਤੇ ਕੋਈ ਅਸਰ ਨਹੀਂ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿੱਥੇ ਮਰਜ਼ੀ ਚਲੇ ਜਾਣ, ਕੋਈ ਉਹਨਾਂ 'ਤੇ ਪ੍ਰਭਾਵ ਨਹੀਂ ਪੈਂਦਾ, ਔਗਣ ਪਰੂਫ ਹੋ ਜਾਂਦੇ ਹਨ। ਕਾਮ ਕ੍ਰੋਧ ਨਾ ਮੋਹੀਐ, ਉਹਨਾਂ 'ਤੇ ਪ੍ਰਭਾਵ ਨਹੀਂ ਪੈਂਦਾ ਹੈ। ਜਿਹੜਾ ਲਾਲਚ ਰੂਪੀ ਕੁੱਤਾ ਸਵੇਰੇ ਉੱਠਦਿਆਂ ਹੀ ਭੌਂਕਣਾ ਸ਼ੁਰੂ ਕਰ ਜਾਂਦਾ ਹੈ ਨਾ, ਉਹ ਵੀ ਫਿਰ ਮਰ ਜਾਂਦਾ ਹੈ। ਬਿਨ ਸੈ ਲੋਭ ਸਵਾਨ, ਇਹ ਲੋਭ ਰੂਪੀ ਕੁੱਤਾ ਵੀ ਫਿਰ ਖਤਮ ਹੋ ਜਾਂਦਾ ਹੈ।
ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
ਸਤ ਧਰਮ ਦੇ ਰਸਤੇ ਦੇ ਉੱਪਰ ਚੱਲਦਿਆਂ ਹੋਇਆਂ ਕਹਿੰਦੇ ਭਲਾ ਤਾਂ ਮਨੁੱਖ ਪਹਿਲਾਂ ਆਪਣਾ ਹੀ ਕਰਦਾ ਹੈ, ਪਰ ਸਮਾਜ ਉਹਨਾਂ ਦੀ ਫਿਰ ਸੋਭਾ ਕਰਦਾ ਹੈ, ਤਾਰੀਫ ਕਰਦਾ ਹੈ, ਮਹਿਮਾ ਕਰਦਾ ਹੈ।
ਸੱਠ ਤੀਰਥ ਸਗਲ ਪੁੰਨ, ਜੀਅ ਦਇਆ ਪਰਵਾਨ।
ਭਾਵੇਂ 68 ਤੀਰਥਾਂ ਦਾ ਇਸ਼ਨਾਨ ਹੋਵੇ, ਭਾਵੇਂ ਸੰਸਾਰ ਦੇ ਵਿੱਚ ਪੁੰਨ ਦਾਨ ਹੋਵੇ ਜਾਂ ਦਇਆ ਆਦਿਕ ਹੋਵੇ, ਬਹੁਤ ਸਾਰੇ ਗੁਣ ਹਨ, ਸ਼ੁਭ ਗੁਣ। ਸ਼ੁਭ ਗੁਣਾਂ ਦੀ ਮਹਿਮਾ ਹੈ ਬਹੁਤ ਵੱਡੀ। ਇੱਕ ਔਗਣਹਾਰਾ ਬੰਦਾ ਹੈ, ਇੱਕ ਗੁਣਵਾਨ ਮਨੁੱਖ ਹੈ, ਬੜਾ ਫਰਕ ਹੈ। ਮਿੱਟੀ ਅਤੇ ਸੋਨੇ ਵਿੱਚ ਕਿੰਨਾ ਫਰਕ ਹੁੰਦਾ ਹੈ। ਪਰ ਮਹਾਰਾਜ ਜੀ ਫਰਮਾਉਂਦੇ ਹਨ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਨਾਮ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜਿਹੜਾ ਨਾਮ ਜਪਦਾ ਹੈ। ਬੜਾ ਵੱਡਾ ਪੁੰਨੀ ਹੋਵੇ, ਦਾਨੀ ਹੋਵੇ, ਦਇਆਵਾਨ ਹੋਵੇ, ਇੱਕ ਪਾਸੇ ਨਾਮ ਜਪਣ ਵਾਲਾ ਹੋਵੇ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਂ। ਨਾਮ ਦੀ ਸਭ ਤੋਂ ਜ਼ਿਆਦਾ ਮਹਾਨਤਾ ਹੈ।
ਜਿਸਨੋ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ।
ਜਿਹਨੂੰ ਮਹਾਰਾਜ ਦਇਆ ਕਰਕੇ ਨਾਮ ਦੀ ਦਾਤ ਦਿੰਦੇ ਹਨ, ਉਹੀ ਸਿਆਣਾ ਪੁਰਖ ਹੈ, ਉਹਦੇ ਵਿੱਚ ਹੀ ਅਸਲ ਸਿਆਣਪ ਆਉਂਦੀ ਹੈ।
ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ।
ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲ ਜਾਂਦਾ ਹੈ, ਜਿਨ੍ਹਾਂ ਦਾ ਮਿਲਾਪ ਹੋ ਜਾਂਦਾ ਹੈ, ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ। ਸੋ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਮੂਲ ਰੂਪ ਦੇ ਵਿੱਚ ਨਾਮ ਦੀ ਮਹਿਮਾ ਦਾ ਵਰਣਨ ਕੀਤਾ ਹੈ। ਸਾਧ ਸੰਗਤ ਜੀ, ਆਪਾਂ ਵੀ ਗੁਰੂ ਪਰਮੇਸ਼ਰ ਦੇ ਅੱਗੋਂ ਇਸ਼ਟ ਗੁਰਦੇਵ ਦੇ ਚਰਨਾਂ ਦੇ ਵਿੱਚੋਂ ਨਾਮ ਦੀ ਦਾਤ ਮੰਗੀਏ। ਸਾਰੇ ਗੱਜ ਕੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ।
ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ।
गुण गावा दिन रात नानक चाओ एहो, गुण गावा दिन रात नानक चाओ एहो,
गुण गावा दिन रात नानक चाओ एहो, गुण गावा दिन रात नानक चाओ एहो।
सतगुरु जी साडे सारिआं दे उपर मेहर आमद करन, सो साध संगत जी अखीरली पंक्ति सरवण करिए जी।
माग सुचे से कांडीय है जिन पूरा गुर मेहरवान।
माग दे महीने द्वारा महाराज जी फरमाउंदे हन ओही असल दे विच सुचे कहे जांदे हन, पवित्र जीवन वाले कहे जांदे हन, जिन्हां ते पूरा गुरु मेहरबान हो जांदा है। गुरु दी प्रसन्नता लैण दी जरूरत है साध संगत जी, ऐसे कर्म करिए जिहदे नाल गुरु दी खुशी होवे। रहत प्यारी मुझको सिख प्यारा नाहे, रहत बिना न सिख कहावै, रहत बिना दर चोटां खावै। सतगुरु जी मेहरामत करन, समूह संगत समूह प्रबंधक जना दा हार्दिक धन्नवाद, कोटान कोट शुकराना। धन धन श्री गुरु ग्रंथ साहिब महाराज जी दा, होइयां बेअंत भुल्लां चुकां दी खिमा जी।
जिन्ना मिलिया प्रभ आपणा, नानक तिन कुरबान। माग सुचे से कांडीय है जिन पूरा गुर मेहरवान।
वाहिगुरु जी का खालसा, वाहिगुरु जी की फतेह।